ਹਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ ਹਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ ਹੱਥੋਂ ਦੇ ਕਿਛ ਹੱਥੋਂ ਦੇ ਹੱਥੋਂ ਦੇ ਕਿਛ
ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ
ਕਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ खिंच हथों दे नानक राह पछाड़े से हथों दे खिंच हथों दे हथों दे खिंच हथों दे
कार खाए खिंच हथों दे नानक राह पछाड़े
खाए किच हथों दे नानक राह पछाड़े से काल खाए किच हथों दे नेक कमाई कर ते कुछ हथों भी दे हथों ते ओ देवेगा ना जिड़ा कुछ काम कार करदा हो गुरु ग्रंथ साहिब जी कह रहे ने गुरसिख ने बेलन नहीं बनना कन्ना विच मुंदरे पा के पहाड़ा जंगलां विच नहीं फिरना मंग के प्रशादे नहीं छकने सगों किरत करनी है घालना घालनी है ते ओदे विचों कमाई करके दूसरियां नू भी छकाना है ए है नानक राह पछाणे से गुरसिख की किरत किहो जी होवे सच्ची ते सुची रत्ती जिन्ना भी किसे नाल हेर फेर नहीं थोड़ी जिन्नी भी किरत विच किसे ना बेईमानी ना करी बेईमानी करन वाले मेरे दाता जी नू चंगे नहीं लगते ते जेड़ी कमाई करनी है ना ओदे विचों दसबंध गुरु नू देना है एक गल का ख्याल रखना है दसबंध किते खोटी कमाई दा ना देवी गुरु नू ए ना होवे सारा दिन सौदा घट तोली जामे ते शाम नू दसबंध गिण के गुरु दी गोलक विच पा देवे रिश्वत ते बेईमानी दे पैसे दा दसबंध सतगुरु कबूल दे नहीं कहंदे ने ना गुरु ग्रंथ साहिब जी सती पाप कर सत कमाए गुर दिखिया घर देवण जाए ऐसा करदे होवांगे ताई सतगुरु कह रहे ने एक खोटे एक खरे आपे परखणहार खरे खजाने पाइए खोटे सटिए बाहरे बाहर खोटी कमाई दा दसबंध सतगुरु परवान नहीं करते आ मलक भागो मेरे बाबा नानक जी नू कह रहा है ना तुसी मेरी नगरी विच आए हुए सी तुहानू किन्नी साध स्नेह भेजे ते तुसी मेरे ब्रह्म भोज ते क्यों नहीं आए मैं एडा लंगर लाया ते तुसी आए क्यों नहीं मेरे बाबा नानक दी कहंदे ने मलक पागो असी बेईमानी दी कमाई विचों प्रशादा नहीं छकदे मेरी कमाई फेर फेर दी मैं एडा पुन्नी दानी हां सारे संत साधु मेरी सोभा करदे ने ते तुसी मेरी कमाई नू खोटी कही जांदे मेरे बाबा नानक दी कहंदे ने ओए मलक पागो बेईमानी दी कमाई करके दसबंध कढ़ी जावेगा दुनिया विच सोभा बना लवेगा अगो देखे पिछो देखे तुझ ते कहां छपावे उस रब तो किथे छपा लवेगा तू सानू बुलाया है ना असी जदों भाई लालो दे घरों तुरे हां आज मोड़े मुड़े सां एक बच्चे दे रोण दी आवाज आ रही है मेरे कदम उथे रुक गए ने उस दरवाजे अगे मैं रुक गया हां की सुनदा हां पिता कहंदा है भलीए क्यों रोंदा है पुत्रे नू चुप करा कहंदी ये दुध मंगदा है दुध घर विच है कोई नहीं मलक भागो दे नौकर आए सन
ਭਾਂਡਿਆਂ ਵਿੱਚੋਂ ਸਾਰਾ ਹੀ ਦੁੱਧ ਕੱਢ ਕੇ ਜਬਰੀ ਲੈ ਗਏ। ਕਹਿੰਦੇ ਨੇ ਮਲਕ ਭਾਗੋ ਨੇ ਲੰਗਰ ਲਾਣਾ ਏ ਤੇ ਖੀਰ ਬਣਾਣੀ। ਮੈਂ ਬਥੇਰਾ ਤਰਲਾ ਕੀਤਾ, ਬੱਚੇ ਜੋਗਾ ਛੱਡ ਜਾਓ ਦੁੱਧ, ਮੇਰੀ ਇੱਕ ਨਾ ਸੁਣੀ। ਓਏ ਪਲਿਆ, ਇੱਥੇ ਖੀਰ ਕੁੱਤੇ ਵੀ ਨਹੀਂ ਖਾਂਦੇ, ਉੱਥੇ ਇੱਕ ਬੱਚਾ ਦੁੱਧ ਨੂੰ ਤਰਸ ਰਿਹਾ ਏ, ਦੱਸ ਤੇਰੇ ਲੰਗਰ ਲਾਉਣ ਦਾ ਕੀ ਫਾਇਦਾ। ਇੰਜ ਬੇਈਮਾਨੀਆਂ ਕਰਕੇ ਲੰਗਰ ਲਾਈ ਦੇ। ਆ ਜੇ ਮੈਂ ਤੇਰੇ ਦਰਵਾਜ਼ੇ ਦੇ ਕੋਲ ਹੀ ਪੁੱਜਾ ਤੇ ਕੀ ਦੇਖਦਾ, ਇੱਕ ਕਿਸਾਨ ਪਰਸੀਨੇ ਨਾਲ ਭਿੱਜਿਆ, ਮੋਢੇ ਤੇ ਰੱਖੀ ਕਈ, ਆਪਣੇ ਘਰ ਵਿੱਚ ਦਾਖਲ ਹੋਇਆ ਤੇ ਘਰ ਵਾਲੀ ਨਾਲ ਝਗੜਾ ਕਰਨ ਲੱਗ ਪਿਆ ਹੈ। ਤੂੰ ਪ੍ਰਸ਼ਾਦਾ ਕਿਉਂ ਨਹੀਂ ਲੈ ਕੇ ਆਈ, ਸਵੇਰ ਦਾ ਮੈਂ ਕਿਰਤ ਕਰਦਾ ਪਿਆ ਹਾਂ, ਐਡੀ ਭੁੱਖ ਲੱਗੀ ਏ, ਕਿਉਂ ਨਹੀਂ ਪ੍ਰਸ਼ਾਦਾ ਲੈ ਕੇ ਆਈ। ਹੱਥ ਜੋੜ ਕੇ ਕਹਿੰਦੀ ਏ, ਕਿਵੇਂ ਆਂਦੀ, ਮਲਕ ਭਾਗੋ ਨੇ ਲੰਗਰ ਲਾਇਆ ਹੋਇਆ ਏ ਨਾ। ਜਿੰਨਾ ਆਟਾ ਦਾਣਾ ਸੀ ਜਬਰੀ ਉਹਦੇ ਨੌਕਰ ਲੈ ਗਏ ਨੇ, ਪ੍ਰਸ਼ਾਦੇ ਵਾਸਤੇ ਆਟਾ ਹੀ ਨਹੀਂ ਤੇ ਕਿਵੇਂ ਲੈ ਕੇ ਆਂਦੀ। ਓਏ ਪਲਿਆ, ਕਿਰਤੀਆਂ ਨੂੰ ਭੁੱਖੇ ਮਾਰ ਕੇ ਗਰੀਬਾਂ ਦਾ ਹੱਕ ਲੁੱਟ ਕੇ ਲੰਗਰ ਲਾਈ ਜਾਂਦਾ ਏ, ਇਹ ਲੰਗਰ ਕਿਸ ਲੇਖੇ ਵਿੱਚ ਹੈ ਤੇਰਾ। ਮੇਰੇ ਬਾਬਾ ਨਾਨਕ ਜੀ ਕਹਿੰਦੇ ਨੇ ਮਲਕ ਭਾਗੋ, ਲਾਲੋ ਨੂੰ ਜਾਣਦਾ ਏ, ਤੂੰ ਕਿਵੇਂ ਜਾਣਦਾ ਹੋਵੇ। ਇੱਕ ਗਰੀਬੜਾ ਜਿਹਾ ਬੰਦਾ ਫੱਟੇ ਮੈਲੇ ਕੱਪੜੇ ਹੱਥ ਜੋੜ ਕੇ ਬਾਬੇ ਨਾਨਕ ਦੇ ਕੋਲ ਖਲੋਤਾ ਹੈ, ਮਲਕ ਭਾਗੋ ਨਜ਼ਰ ਮਾਰਦਾ ਹੈ। ਹਾਂ ਬਈ, ਇਹ ਭਾਈ ਲਾਲੋ ਹੈ, ਇਹਦੇ ਫਟੇ ਕੱਪੜਿਆਂ ਵੱਲ ਨਾ ਦੇਖੀ, ਇਹਦੀ ਆਤਮਾ ਨੂੰ ਵਾਹਿਗੁਰੂ ਨੇ ਪ੍ਰੇਮ ਦੇ ਪਟੋਲੇ ਵਿੱਚ ਲਪੇਟਿਆ ਹੋਇਆ ਹੈ। ਇਹ ਕਿਰਤੀ ਹੈ, ਤੇਰੇ ਵਾਂਗ ਛੱਤੀ ਪਦਾਰਥ ਨਹੀਂ ਖਾਂਦਾ, ਇਹ ਮਿਹਨਤੀ ਹੈ, ਇਹ ਘਾਲਣਾ ਘਾਲਦਾ ਏ, ਰੋਟੀ ਇਹਦੇ ਘਰ ਬਾਜਰੇ ਦੀ ਬਣਦੀ ਏ, ਬੜੀ ਗਰੀਬੀ ਏ, ਪਰ ਮਲਕ ਭਾਗੋ ਸਾਨੂੰ ਬਾਜਰੇ ਦੀ ਰੋਟੀ ਇਹਦੀ ਬੜੀ ਸਵਾਦ ਲੱਗੀ, ਇਹਦੀ ਬਾਜਰੇ ਦੀ ਰੋਟੀ ਚੋਂ ਬੜਾ ਹੀ ਆਨੰਦ ਆਇਆ ਏ, ਇਹਦੇ ਘਰ ਰਾਤੀ ਭੁੰਜੇ ਸੁੱਤੇ ਤੇ ਸਾਨੂੰ ਬੜਾ ਹੀ ਆਨੰਦ ਆਇਆ। ਤੇਰੀ ਪਾਪਾਂ ਦੀ ਕਮਾਈ ਏ, ਗਰੀਬਾਂ ਨੂੰ ਹੇਰ ਫੇਰ ਨਾਲ ਠੱਗ ਕੇ, ਲੋਕਾਂ ਦੇ ਬੱਚਿਆਂ ਦਾ ਹੱਕ ਖੋ ਕੇ, ਦੁਨੀਆਂ ਵਿੱਚ ਸੋਭਾ ਬਣਾਉਣ ਵਾਸਤੇ ਪੁੰਨੀਦਾਨੀ ਬਣੀ ਜਾਂਦਾ ਏ, ਰੱਬ ਤੋਂ ਕੀ ਛੁਪਾ ਲਵੇਗਾ। ਪਿਆਰੇ ਹੋ, ਇਹ ਬਾਣੀ ਇਹ ਇਤਿਹਾਸ ਕੱਲਾ ਮਲਕ ਭਾਗੋ ਨੂੰ ਨਹੀਂ ਕਹਿ ਰਿਹਾ, ਇਤਿਹਾਸ ਸਾਨੂੰ ਵੀ ਸੁਚੇਤ ਕਰ ਰਿਹਾ ਏ, ਹਿਰਦੇ ਵਿੱਚ ਝਾਤ ਮਾਰ ਕੇ ਤੇ ਤੂੰ ਵੀ ਮਲਕ ਭਾਗੋ ਤੇ ਨਹੀਂ, ਤੂੰ ਵੀ ਕਿਸੇ ਨਾਲ ਹੇਰ ਫੇਰ ਕਰਕੇ ਗੁਰਦੁਆਰੇ ਦਸਬੰਧ ਦੇਣ ਤਾਂ ਨਹੀਂ ਚਲੇ ਜਾਂਦਾ, ਤੂੰ ਵੀ ਆਪਣੇ ਕਾਰ ਵਿਹਾਰ ਵਿੱਚ ਠੱਗੀਆਂ ਮਾਰ ਕੇ ਪੈਸੇ ਤੇ ਨਹੀਂ ਕਮਾਉਂਦਾ। ਜੇ ਦਸਬੰਧ ਦੇਣਾ ਏ ਨਾ, ਜੇ ਗੁਰੂ ਦੀ ਖੁਸ਼ੀ ਲੈਣੀ ਏ ਤੇ ਇਤਿਹਾਸ ਬੋਲਦਾ ਏ, ਜੋ ਆਪਣੀ ਕਛ ਕਰੋ ਕਮਾਈ, ਗੁਰਹਿਤ ਦੇ ਦਸਬੰਧ ਬਣਾਈ। ਨੇਕ ਕਮਾਈ ਕਰੋ, ਦਸਬੰਧ ਥੋੜਾ ਵੀ ਹੋਵੇਗਾ ਤੇ ਗੁਰੂ ਨਾਨਕ ਦੇ ਘਰ ਕੌਡੀਆਂ ਨੂੰ ਵੀ ਭਾਗ ਲੱਗਣਗੇ, ਇਹੀ ਤੇ ਦਸਬੰਧ ਦੀ ਜੁਗਤ ਹੈ।
ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਕਾਲ ਖਾਏ ਕਿਛ ਪਛਾਣੇ ਸੇ, ਕਾਲ ਖਾਏ ਕਿਛ ਹੱਥੋਂ।
ਗ੍ਰੰਥ ਸਾਹਿਬ ਮਹਾਰਾਜ ਸੋਝੀ ਦੇ ਰਹੇ ਨੇ। ਮਾਰਨ ਪੈ ਹਰਾਮ ਮੈਂ ਹੋਏ ਹਲਾਲ ਨਾ ਜਾਏ, ਖੋਟੀ ਕਮਾਈ ਦਾ ਦਸਬੰਧ ਨਾ ਦੇਵੀ, ਸਤਿਗੁਰਾਂ ਨੇ ਪ੍ਰਵਾਨ ਨਹੀਂ ਕਰਨਾ। ਆ ਇੱਕ ਪਠਾਨ ਬੜਾ ਹੇਰ ਫੇਰ ਵਾਲਾ ਹੈ, ਬੜਿਆਂ ਨੂੰ ਠੱਗਿਆ ਹੈ ਤੇ ਲੋਕਾਂ ਦੀ ਨਜ਼ਰ ਵਿੱਚ ਚੰਗਾ ਹੋਣ ਵਾਸਤੇ ਪੁੰਨਦਾਨ ਵੀ ਵਾਹਵਾ ਕਰਦਾ ਹੈ, ਮਸਜਿਦ ਬਣਾ ਰਿਹਾ ਹੈ ਤੇ ਕੋਲ ਦੀ ਇੱਕ ਫਕੀਰ ਨੰਗਿਆ। ਇਸ ਪਠਾਨ ਵੱਲ ਦੇਖ ਕੇ ਫਕੀਰ ਉੱਚੀ ਦੇਣੀ ਕਹਿੰਦਾ ਏ, ਐ ਮੇਰਿਆ ਰੱਬਾ, ਤੂੰ ਕਦੀ ਸੋਚਿਆ ਸੀ ਕਿ ਤੇਰੇ ਬੰਦੇ ਵੀ ਤੇਰੇ ਨਾਲ ਮਖੌਲ ਕਰਨਗੇ? ਤੂੰ ਕਦੀ ਨਹੀਂ ਸੋਚਿਆ ਹੋਣਾ ਕਿ ਤੇਰੇ ਬੰਦੇ ਤੇਰੇ ਨਾਲ ਮਖੌਲ ਕਰਿਆ ਕਰਨ? ਪਠਾਨ ਕਹਿਣ ਲੱਗਾ, ਫਕੀਰ ਸਾਈਂ ਕੁਝ ਮੈਨੂੰ ਕਿਹਾ ਏ? ਹਾਂ ਬਈ, ਤੈਨੂੰ ਹੀ ਕਿਹਾ ਏ, ਮੈਂ ਕਿਹੜਾ ਮਖੌਲ ਕਰਦਾ? ਮੈਂ ਤੇ ਆਪਣੀ ਕਿਰਤ ਵਿੱਚੋਂ ਦਸਬੰਧ ਕੱਢ ਕੇ ਆ ਮਸਜਿਦ ਬਣਾ ਰਿਹਾ ਹਾਂ। ਮਸਜਿਦ ਬਣਾਉਣਾ, ਗੁਰੂ ਦਾ ਘਰ ਬਣਾਉਣਾ, ਅੱਲਾ ਤਾਲਾ ਦਾ ਘਰ ਬਣਾਉਣਾ ਕੋਈ ਮਖੌਲ ਹੈ? ਤੇ ਫਕੀਰ ਇੱਕ ਬੜੀ ਪਤੇ ਦੀ ਗੱਲ ਪੁੱਛਦਾ ਹੈ, ਐ ਮੇਰੇ ਪਠਾਨ ਵੀਰ, ਇੱਕ ਮੈਨੂੰ ਦੱਸ, ਤੂੰ ਮਰਿਆ ਹੋਇਆ ਪਸ਼ੂ ਖਾ ਲਵੇਂਗਾ? ਨਹੀਂ ਬਈ, ਅਸੀਂ ਮਰਿਆ ਨਹੀਂ ਖਾਂਦੇ, ਸਾਡੇ ਵਿੱਚ ਹਰਾਮ ਹੁੰਦਾ ਹੈ। ਬਈ ਜੇ ਉਹਦੇ ਵਿੱਚ ਲੂਣ ਮਿਰਚ ਮਸਾਲੇ ਪਾ ਕੇ ਤੜਕਾ ਲਾ ਦਈਏ, ਬਈ ਫਿਰ ਵੀ ਹਰਾਮ ਹੈ। ਫਕੀਰ ਨੇ ਆਖਿਆ, ਬਈ ਜੇ ਕਲਮਾ ਪੜ੍ਹ ਦਈਏ ਫੇਰ ਤੇ ਸ਼ੱਕ ਲਵੇਗਾ ਨਾ? ਪਠਾਨ ਆਖਣ ਲੱਗਾ, ਕੁਝ ਵੀ ਹੋ ਜਾਵੇ, ਹਰਾਮ ਹਰਾਮ ਹੀ ਹੈ। ਤੇ ਫਕੀਰ ਆਖਣ ਲੱਗਾ, ਭਲਿਆ ਇੱਕ ਗੱਲ ਮੈਨੂੰ ਦੱਸ, ਮਸਜਿਦ ਬਣਾਉਣ ਦੇ ਨਾਲ ਇਹ ਤੇਰੀ ਕਮਾਈ ਕਿਵੇਂ ਹਲਾਲ ਦੀ ਹੋ ਜਾਏ? ਪਾਪਾਂ ਦੀ, ਠੱਗੀਆਂ ਦੀ, ਹਰਾਮ ਦੀ ਕਮਾਈ ਮਸਜਿਦ ਬਣਾਉਣ ਦੇ ਨਾਲ ਕਿਵੇਂ ਹਲਾਲ ਦੀ ਹੋ ਜਾਏਗੀ? ਰੱਬ ਵੀ ਸੋਚਦਾ ਹੋਵੇਗਾ ਕਿਵੇਂ ਮੇਰੇ ਨਾਲ ਮਖੌਲ ਕਰੀ ਜਾਂਦਾ ਹੈ, ਮੇਰੇ ਬੰਦਿਆਂ ਨੂੰ ਲੁੱਟ ਲੁੱਟ ਕੇ ਮੇਰੇ ਲਈ ਮਸਜਿਦ ਬਣਾਈ ਜਾਂਦਾ ਹੈ। ਤੇ ਗੁਰੂ ਗ੍ਰੰਥ ਸਾਹਿਬ ਜੀ ਤਾਂ ਹੀ ਸਾਨੂੰ ਵਰਜ ਰਹੇ ਨੇ, ਮਾਰਨ ਪੈ ਹਰਾਮ ਮੈਂ ਹੋਏ ਹਲਾਲ ਨਾ ਜਾਏ, ਖੋਟੀ ਕਮਾਈ ਗੁਰੂ ਘਰ ਨਾ ਲਿਆਈ, ਗੁਰੂ ਨਾਲ ਮਖੌਲ ਨਾ ਕਰੀ, ਜੇ ਕੁਝ ਦੇਣਾ ਏ ਨਾ ਤੇ ਕਾਲ ਖਾਏ ਕਿਛ ਹੱਥੋਂ ਦੇ।
ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਹੱਥੋਂ ਦੇ ਕਿਛ ਹੱਥੋਂ, ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ।
ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਹੁਤ ਹੀ ਪਿਆਰੇ ਬੋਲ ਨੇ, ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈਏ ਮਾਂ, ਅਕਲੀ ਪੜ੍ਹ ਕੇ ਬੁੱਝੀਏ, ਅਕਲੀ ਕੀਤੇ ਦਾਨ। ਇਹ ਜਿਹੜਾ ਦਾਨ ਦਸਵਾਂਦੇ ਨਾ ਪਿਆਰਿਓ, ਇਹ ਵੀ ਅਕਲ ਤੋਂ ਬਗੈਰ ਨਹੀਂ ਦੇਣਾ ਆਉਂਦਾ। ਕਈ ਦਸਬੰਧ ਦਿੰਦੇ ਨੇ ਛੁਪਾ ਕੇ, ਇਹ ਤੇ ਹੈ ਅਕਲ, ਤੇ ਕਈ ਦਿੰਦੇ ਨੇ ਦਿਖਾ ਕੇ। ਦਸਬੰਧ ਉੱਥੇ ਦਿੰਦੇ ਨੇ ਜਿੱਥੇ ਕੋਈ ਦੇਖੇ ਜਾਣੇ ਬਈ ਫਲਾਣੇ ਨੇ ਬੜਾ ਕੁਝ ਦਿੱਤਾ ਹੈ, ਤੇ ਆਪਾਂ ਦੇਖਿਆ ਹੈ ਗੁਰੂ ਘਰ ਇੱਕ ਪੱਖਾ ਵੀ ਦੇ ਦਈਏ, ਇੱਛਾ ਹੁੰਦੀ ਏ ਉੱਪਰ ਨਾਂ ਲਿਖ ਦਿੱਤਾ ਜਾਵੇ ਮੈਂ ਦਿੱਤਾ ਹੈ। ਇਹ ਦਿਖਾਵਾ ਹੈ, ਭੁੱਖੇ ਨੂੰ ਪ੍ਰਸ਼ਾਦਾ ਨਹੀਂ ਛਕਾਣਾ। ਜੇ ਨਾ ਹੋ ਜਾਵੇ ਨਾ ਤੇ ਦੋ ਚਾਰ ਬੋਰੀਆਂ ਵੀ ਆਟੇ ਦੀਆਂ ਦੇ ਦੇਵੇਗਾ। ਕਦੀ ਪਿਆਸੇ ਨੂੰ ਪਾਣੀ ਨਹੀਂ ਪਿਲਾਣਾ, ਜਿੱਥੇ ਨਾ ਹੋਵੇ ਉੱਥੇ ਛਵੀਲ ਵੀ ਲਵਾ ਦੇਵੇਗਾ ਪਾਣੀ ਦੀ। ਪਰ ਪਿਆਰਿਓ, ਇਹ ਦਸਵੰਧ ਦੀ ਜੁਗਤ ਨਹੀਂ ਹੈ। ਇਸ ਤਰ੍ਹਾਂ ਦਸਵੰਧ ਦੇਣ ਵਾਲੇ ਵੀ ਸਤਿਗੁਰਾਂ ਨੂੰ ਚੰਗੇ ਨਹੀਂ ਲੱਗਦੇ। ਆ ਇੱਕ ਗੁਰਸਿੱਖ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਵਾਸਤੇ ਸ਼ਹਿਦ ਲੈ ਕੇ ਜਾ ਰਿਹਾ ਹੈ। ਕਟੋਰੇ ਵਿੱਚ ਸ਼ਹਿਦ ਪਾਇਆ ਹੈ, ਉੱਪਰ ਕੱਪੜਾ ਦਿੱਤਾ ਹੈ, ਤੁਰਿਆ ਜਾਂਦਾ ਹੈ। ਤੇ ਰਸਤੇ ਵਿੱਚ ਇੱਕ ਗੁਰਸਿੱਖ ਮਿਲ ਗਿਆ, ਕਹਿਣ ਲੱਗਾ ਬਈ ਭਾਈ ਕੱਟੂ ਜੀ ਕੀ ਲੈ ਕੇ ਜਾ ਰਹੇ ਹੋ? ਆਖਿਆ ਸਤਿਗੁਰਾਂ ਵਾਸਤੇ ਸ਼ਹਿਦ ਲੈ ਕੇ ਚੱਲਾ, ਬਈ ਥੋੜਾ ਜਿਹਾ ਮੈਨੂੰ ਦੇ ਦੇ। ਆਖਿਆ ਕਿਉਂ ਤੈਨੂੰ ਦੇ ਦੇ? ਸਤਿਗੁਰਾਂ ਨੂੰ ਦੇਵਾਂਗਾ ਜਾ ਕੇ। ਲੈ ਗਿਆ ਸਤਿਗੁਰਾਂ ਕੋਲ, ਭਰੀ ਸੰਗਤ ਵਿੱਚ ਲਿਜਾ ਕੇ ਸ਼ਹਿਦ ਸਤਿਗੁਰਾਂ ਦੇ ਅੱਗੇ ਰੱਖਿਆ। ਮਨ ਵਿੱਚ ਲਾਲਸਾ ਤੇ ਇਹ ਨਾ ਵੀ ਭਰੀ ਸੰਗਤ ਵਿੱਚ ਸਤਿਗੁਰੂ ਛਕਣਗੇ ਵੀ ਫਲਾਣੇ ਲੈ ਲਿਆਂਦਾ। ਜਦੋਂ ਸਤਿਗੁਰੂ ਇਸ ਬਰਤਨ ਤੋਂ ਕੱਪੜਾ ਚੁੱਕਦੇ ਨੇ, ਸ਼ਹਿਦ ਦੇ ਵਿੱਚ ਕੀੜੇ ਪਏ ਹੋਏ ਨੇ। ਬਈ ਇਹ ਤੇ ਸ਼ਹਿਦ ਛਕਣ ਵਾਲਾ ਮਹਾਰਾਜ, ਘਰੋਂ ਤੇ ਮੈਂ ਸਾਫ ਸੁਥਰਾ ਲਿਆਇਆ ਸੀ ਤੇ ਮੇਰੇ ਸਤਿਗੁਰੂ ਕੀ ਕਹਿੰਦੇ ਨੇ? ਕਹਿਣ ਲੱਗੇ ਗੁਰਸਿੱਖਾ, ਜਦੋਂ ਮੈਂ ਰਸਤੇ ਵਿੱਚ ਤੇਰੇ ਕੋਲੋਂ ਮੰਗਿਆ ਉਦੋਂ ਤੂੰ ਮੈਨੂੰ ਦਿੱਤਾ ਨਹੀਂ ਤੇ ਹੁਣ ਇਹ ਖਾਣ ਵਾਲਾ ਨਹੀਂ ਰਿਹਾ। ਅੱਜ ਦੇ ਕੀਰਤਨ ਉਪਦੇਸ਼ ਵਿੱਚ ਮੇਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹੀ ਸਿੱਖਿਆ ਸਾਡੀ ਝੋਲੀ ਵਿੱਚ ਪਾ ਰਹੇ ਨੇ। ਦਸਵੰਧ ਦਈਏ ਨੇਕ ਕਮਾਈ ਵਿੱਚ, ਦੇ ਦਸਵੰਧ ਦਈਏ ਗਰੀਬ ਗੁਰਬੇ ਦੀ ਮੁੱਖ ਵਿੱਚ ਵੀ ਪਾਈਏ, ਗੁਰੂ ਦੀ ਗੋਲਕ ਵਿੱਚ ਵੀ ਪਾਈਏ। ਕੀ ਲੈਣਾ ਏ ਦੁਨੀਆਂ ਨੂੰ ਦਿਖਾ ਕੇ? ਗੁਰੂ ਨੇ ਦੇਖ ਲਿਆ ਏ ਤੇ ਸਾਰਿਆਂ ਨੇ ਦੇਖ ਲਿਆ। ਜਦੋਂ ਤੂੰ ਦਿਖਾਵੇ ਵਿੱਚ ਪੈ ਜਾਂਦਾ ਹੈ ਨਾ, ਲੋਕ ਤੇ ਦੇਖ ਲੈਂਦੇ ਨੇ, ਸ਼ਾਇਦ ਗੁਰੂ ਨਾਨਕ ਨਹੀਂ ਫਿਰ ਦੇਖਦੇ, ਲੇਖੇ ਨਹੀਂ ਪੈਂਦਾ। ਜਦੋਂ ਤੂੰ ਛੁਪਾ ਕੇ ਦਿੰਦਾ ਹੈ ਨਾ, ਉਦੋਂ ਮਨ ਇੱਛੇ ਫਲ ਪਾਉਂਦਾ ਹੈ, ਉਦੋਂ ਗੁਰੂ ਨਾਨਕ ਦੀ ਖੁਸ਼ੀ ਲੈਂਦਾ ਹੈ। ਤੇ ਜਦੋਂ ਦਿਖਾ ਕੇ ਦਿੰਦਾ ਹੈ ਵੀ ਦੁਨੀਆਂ ਦੇਖੇ ਸੋਭਾ ਹੋਵੇ, ਫਿਰ ਪਿੱਛੇ ਕੀ ਰਹਿ ਗਿਆ? ਦਸਵੰਧ ਬਦਲੇ ਸੋਭਾ ਮੰਗੀ ਸੀ ਤੇ ਸੋਭਾ ਤੈਨੂੰ ਮਿਲ ਗਈ, ਖਜ਼ਾਨੇ ਧਰਮ ਦੇ ਫਿਰ ਵੀ ਖਾਲੀ ਰਹਿਣਗੇ ਨਾ। ਬਈ ਦਈਏ ਗੁਰੂ ਨੂੰ ਦਸਵੰਧ ਛੁਪਾ ਕੇ ਤੇ ਦਈਏ ਨੇਕ ਕਮਾਈ ਵਿੱਚੋਂ, ਕੀ ਲੈਣਾ ਏ ਜੱਗ ਨੂੰ ਦਿਖਾ ਕੇ? ਇਹੀ ਤੇ ਦਸਵੰਧ ਦੀ ਜੁਗਤ ਹੈ।
ਕਾਲ ਖਾਏ ਕਿਛ ਨਾਨਕ ਰਾਹ ਪਛਾਣੇ ਸੇ, ਕਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ, ਹੱਥੋਂ ਦੇ ਕਿਛ ਹੱਥੋਂ ਦੇ ਹੱਥੋਂ ਦੇ ਕਿਛ ਹੱਥੋਂ ਦੇ ਕਾਲ ਖਾਏ ਕਿਛ ਹੱਥੋਂ।